ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਪੰਜਵਾਂ। ਪੈ ਸਾਗਰੋ ਪੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਬੋਏ ਥੜਾਰ ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ। ਗੁਰਸਬਦੀ ਤਰੀਐ, ਬੌੜ ਨਾ ਮਰੀਐ, ਚੁੱਕੈ ਆਵਣ ਜਾਣਾ। ਜੋ ਕਿਛ ਕਰੈ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ। ਦੁਖ ਨਾ ਭੂਖ ਨਾ ਰੋਗ ਨਾ ਵਿਆਪੈ, ਸੁਖ ਸਾਗਰ ਸਰਣੀ ਪਾਏ। ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ। ਦੁਖ ਨਾ ਭੂਖ ਨਾ ਰੋਗ ਨਾ ਵਿਆਪੈ, ਸੁਖ ਸਾਗਰ ਸਰਣੀ ਪਾਏ। ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ। ਪੈ ਸਾਗਰੋ ਪੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਕੱਥੜੀਆਂ ਸੰਤਾਹ ਤੇ ਸੁਖਾਊ ਪੰਧੀਆਂ, ਨਾਨਕ ਲੱਦੜੀਆਂ ਤਨਾਹ, ਜਿੰਨਾ ਭਾਗ ਮਥਾਹਿੜੈ। ਗੁਰਬਾਣੀ ਦੀਆਂ ਕਥਾ ਵਿਚਾਰਾਂ ਇਹ ਸੁਖ ਦੀਆਂ ਪਗਡੰਡੀਆਂ ਹਨ। ਜਿਹੜਾ ਵੀ ਮਨੁੱਖ ਇਹਨਾਂ ਤੇ ਚੱਲਦਾ ਹੈ, ਭਾਵ ਅਮਲ ਕਰਦਾ ਹੈ, ਉਹਨੂੰ ਆਤਮਕ ਸੁਖ ਪ੍ਰਾਪਤ ਹੁੰਦਾ ਹੈ। ਪਰ ਇਹ ਗੁਰਬਾਣੀ ਦੀਆਂ ਕਥਾ ਵਿਚਾਰਾਂ ਉਹਨਾਂ ਨੂੰ ਹੀ ਉਪਲਬਧ ਹੁੰਦੀਆਂ ਹਨ, ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਜਾਗਦੇ ਹਨ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਸੋ ਆਪ ਸੰਗਤਾਂ ਵਡਭਾਗੀ ਹੋ, ਜੋ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ, ਸੋਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਸ਼ਾਂਤ ਉਚਾਰਨ ਕਰ ਰਹੇ ਹਨ। ਜਿਸ ਪਵਿੱਤਰ ਸ਼ਾਂਤ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਵਿੱਤਰ ਸ਼ਾਂਤ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਨਾਮ ਦੀ ਅਤੇ ਨਾਲ ਹੀ ਸਤਿਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ। ਜੇ ਕਿਸੇ ਮਨੁੱਖ ਨੇ ਭਾਵ ਸਾਗਰ ਤੋਂ ਪਾਰ ਹੋਣਾ ਹੈ ਤਾਂ ਉਸਨੂੰ ਵਾਹਿਗੁਰੂ ਨਾਮ ਦੀ ਟੇਕ ਲੈ ਕੇ ਤੇ ਗੁਰੂ ਦੀ ਆਸ਼ੀਰਵਾਦ ਲੈ ਕੇ ਤੇ ਫਿਰ ਹੀ ਉਹ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕਦਾ ਹੈ। ਉੱਤਮ ਪੁਰਖ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਪੈ ਸਾਗਰੋ ਪੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ।
ਰਾਮ ਹੇ ਭਾਈ, ਅਸੀਂ ਪੈ ਸਾਗਰੋ ਜਿਹੜਾ ਬਹੁਤ ਭੈਦਾਇਕ ਸਮੁੰਦਰ ਸੀ, ਉਹ ਕਿਹੜਾ ਭੈਦਾਇਕ ਸਮੁੰਦਰ ਸੀ? ਪੈ ਸਾਗਰ ਉਹ ਸੀ ਸੰਸਾਰ ਰੂਪੀ ਸਮੁੰਦਰ। ਪੈ ਸਾਗਰੋ ਪੈ ਸਾਗਰ ਤਰਿਆ, ਜਿਹੜਾ ਬਹੁਤ ਡਰਾਉਣੇ ਸਮੁੰਦਰ ਵਰਗਾ ਇਹ ਸੰਸਾਰ ਸਮੁੰਦਰ ਸੀ, ਅਸੀਂ ਇਸ ਨੂੰ ਤਰ ਲਿਆ ਹੈ। ਕਿਵੇਂ ਤਰਿਆ ਹੈ? ਹਰ ਹਰ ਨਾਮ ਤੇ ਆਏ ਰਾਮ, ਤਾਂ ਹਜ਼ੂਰ ਫਰਮਾਉਂਦੇ ਹਨ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਤੇ ਨਾਮ ਨੂੰ ਧਿਆ ਕੇ ਸੰਸਾਰ ਸਮੁੰਦਰ ਨੂੰ ਪਾਰ ਕੀਤਾ ਹੈ।
ਬੋਏ ਥੜਾ ਹਰ ਚਰਣੇ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬੋਹੇ ਥੜਾ ਹਰ ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ। ਇਹ ਅਨਵੇਂ ਕਰਕੇ ਇਸ ਪੰਕਤੀ ਦਾ ਅਰਥ ਲੱਗੇਗਾ ਮਿਲ ਸਤਿਗੁਰ, ਸਤਿਗੁਰੂ ਦੇ ਨਾਲ ਮਿਲ ਕੇ, ਕਿਉਂਕਿ ਸਤਿਗੁਰੂ ਇਸ ਕਲਯੁਗ ਦੇ ਮਲਾਹ ਹਨ। ਬੋਹੇ ਥੜਾ ਹਰ ਚਰਨ ਅਰਾਧੇ, ਵਾਹਿਗੁਰੂ ਦੇ ਚਰਨ ਭਾਵ ਉਸ ਵਾਹਿਗੁਰੂ ਦਾ ਨਾਮ ਇੱਕ ਬੋਹਿਥੜਾ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੀਮਦੇ ਗੁਰ ਪਾਰੇ ਉਤਾਰਨ ਹਾਰ। ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਚਰਨ ਭਾਵ ਉਸ ਵਾਹਿਗੁਰੂ ਦਾ ਨਾਮ ਜਹਾਜ਼ ਵਾਂਗ ਸੀ, ਅਸੀਂ ਉਸ ਨੂੰ ਅਰਾਧੇ ਹੈ, ਪਾਰ ਲੰਘਾਏ ਰਾਮ। ਰਾਮ ਹੇ ਭਾਈ, ਇਸ ਢੰਗ ਦੇ ਨਾਲ ਸਤਿਗੁਰੂ ਨੇ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ।
ਗੁਰਸਬਦੀ ਤਰੀਐ ਬਹੁੜ ਨਾ ਮਰੀਐ, ਚੁਕੈ ਆਵਣ ਜਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਰ ਸ਼ਬਦੀ ਤਰੀਐ, ਗੁਰੂ ਸ਼ਬਦ ਦੀ ਓਟ ਲੈ ਕੇ ਹੀ ਭਵ ਸਾਗਰ ਤੋਂ ਤਰੀਦਾ ਹੈ। ਬਹੁੜ ਨਾ ਮਰੀਐ, ਜਿਹੜਾ ਇੱਕ ਵਾਰੀ ਸੰਸਾਰ ਸਮੁੰਦਰ ਤੋਂ ਤਰ ਗਿਆ, ਉਹਨੂੰ ਦੁਬਾਰਾ ਮੁੜ ਕੇ ਫਿਰ ਸੰਸਾਰ ਦੇ ਵਿੱਚ ਆ ਕੇ ਮਰਨਾ ਨਹੀਂ ਪਵੇਗਾ। ਚੁਕੈ ਆਵਣ ਜਾਣਾ, ਕਿਉਂਕਿ ਉਸਦਾ ਆਉਣ ਜਾਣ ਦਾ ਚੱਕਰ ਮਿਟ ਜਾਂਦਾ ਹੈ, ਉਸਦਾ ਆਵਾਗਮਨ ਦੂਰ ਹੋ ਜਾਂਦਾ ਹੈ।
ਜੋ ਕਿਛ ਕਰੈ ਸੋਈ ਪਲ ਮਾਨੋ, ਤਾਂ ਮਨ ਸਹਿਜ ਸਮਾਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵੀ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮੰਨੋ। ਜਦੋਂ ਅਸੀਂ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਦੇ ਹਾਂ ਤਾਂ ਮਨ ਸਹਿਜ ਸਮਾਣਾ, ਫਿਰ ਇਹ ਮਨ ਸਹਿਜ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ। ਰਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਚੌਥਾ ਪਦ ਸਹਿਜ ਅਵਸਥਾ ਲਈ ਵਰਤਿਆ ਹੈ, ਤਾਂ ਮਨ ਸਹਿਜ ਸਮਾਣਾ, ਫਿਰ ਉਹਨਾਂ ਦਾ ਮਨ ਉਸ ਤੁਰਿਆ ਅਵਸਥਾ ਵਿੱਚ, ਆਤਮਾ ਕਡੋਲ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ।
ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੈ, ਸੁਖ ਸਾਗਰ ਸਰਣੀ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਸੁਖਾਂ ਦੇ ਸਾਗਰ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਦੇ ਚਰਨੀ ਪੈ ਜਾਂਦੇ ਹਨ, ਸੁਖ ਸਾਗਰ ਸਰਣੀ ਪਾਏ। ਸੁਖਾਂ ਦੇ ਸਾਗਰ ਜੋ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਂਦੇ ਹਨ, ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੈ, ਨਾ ਉਹਨਾਂ ਨੂੰ ਜਨਮ ਮਰਨ ਦਾ ਦੁੱਖ, ਤੇ ਨਾ ਹੀ ਆਸਾ ਤ੍ਰਿਸ਼ਨਾ ਦੀ ਭੁੱਖ, ਤੇ ਨਾ ਹੀ ਹਉਮੈ ਹੰਕਾਰ ਦਾ ਰੋਗ ਹੀ ਉਹਨਾਂ ਨੂੰ ਵਿਆਪ ਸਕਦਾ ਹੈ।
ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਬਈ ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ, ਉਸ ਵਾਹਿਗੁਰੂ ਨੂੰ ਸਿਮਰ ਸਿਮਰ ਕੇ, ਮਨ ਕੀ ਚਿੰਤ ਮਿਟਾਏ, ਅਸੀਂ ਮਨ ਦੀ ਸਾਰੀ ਚਿੰਤਾ ਨੂੰ, ਫਿਕਰ ਨੂੰ, ਸੋਚ ਨੂੰ, ਗਿਣਤੀ ਮਿਣਤੀ ਨੂੰ ਦੂਰ ਕਰ ਦਿੱਤਾ ਹੈ। ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਅਥਵਾ ਵਾਹਿਗੁਰੂ ਨੂੰ ਸਿਮਰ ਸਿਮਰ ਕੇ, ਤੇ ਮੈਂ ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਹਾਂ, ਮਨ ਕੀ ਚਿੰਤ ਮਿਟਾਏ, ਤੇ ਹੁਣ ਮਨ ਦੀ ਸਾਰੀ ਚਿੰਤਾ ਵੀ ਦੂਰ ਕਰ ਦਿੱਤੀ ਹੈ।
ਸੰਤ ਜਨਾ ਹਰ ਮੰਤਰ ਦ੍ਰਿੜਾਇਆ, ਹਰ ਸਾਜਨ ਵਸਗਤ ਕੀਨੇ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਹਨ, ਉਹਨਾਂ ਨੇ ਸਾਨੂੰ ਐਸਾ ਮੰਤਰ, ਐਸਾ ਗੁਰ ਦ੍ਰਿੜ ਕਰਵਾ ਦਿੱਤਾ ਹੈ, ਜਿਸਦਾ ਸਦਕਾ ਹਰ ਸਾਜਨ ਵਸਗਤ ਕੀਨੇ ਰਾਮ ਰਾਮ। ਹੇ ਭਾਈ, ਅਸੀਂ ਆਪਣੇ ਸੱਜਣ ਜੀਵਨ ਸਾਥੀ, ਸਾਡੇ ਦਿਲ ਦੇ ਜਾਨੀ ਵਾਹਿਗੁਰੂ ਪਰਮੇਸ਼ਰ ਜੀ ਵਸੀਕਾਰ ਕਰ ਲਏ ਹਨ।
ਆਪ ਨੜਾ ਮਨ ਆਗੈ ਧਰਿਆ ਸਰਬਸ ਠਾਕੁਰ ਦੀਨੇ ਰਾਮ।
ਉਹ ਕੀ ਗੁਰ ਸੀ, ਕਿਹੜਾ ਮੰਤਰ ਸੀ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਆਪਣੜਾ ਮਨ ਆਗੈ ਧਰਿਆ, ਮੈਂ ਆਪਣਾ ਮਨ ਵਾਹਿਗੁਰੂ ਦੇ ਅੱਗੇ ਰੱਖ ਦਿੱਤਾ। ਭਾਵ ਤਨ ਮਨ ਧਨ ਇਹ ਸਾਰਾ ਕੁਝ ਗੁਰੂ ਨੂੰ ਅਰਪਣ ਕਰਨਾ ਪੈਂਦਾ। ਅਸੀਂ ਧਨ ਵੀ ਤੇ ਤਨ ਵੀ ਅਕਸਰ ਪੇਟ ਕਰ ਦਿੰਦੇ ਹਾਂ, ਪਰ ਮਨ ਕੋਈ ਮਾਈ ਦਾ ਲਾਲ ਹੀ ਪੇਟਾ ਕਰ ਸਕਦਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਆਪਣੜਾ ਮਨ ਆਗੈ ਧਰਿਆ। ਗੁਰਮੁਖੋ, ਅਸੀਂ ਆਪਣਾ ਮਨ ਵਾਹਿਗੁਰੂ ਅੱਗੇ ਭੇਟਾ ਕਰ ਦਿੱਤਾ ਹੈ। ਸਰਬਸ ਠਾਕਰ ਦੀਨੇ ਰਾਮ, ਰਾਮ ਹੇ ਪਾਈ, ਫਿਰ ਉਸਦਾ ਫਲ ਕੀ ਹੋਇਆ? ਉਸ ਵਾਹਿਗੁਰੂ ਪਰਮੇਸ਼ਰ ਨੇ ਸਰਬਸ ਦਾ ਅਰਥ ਹੈ ਸਰਬੰਸ, ਭਾਵ ਸਭ ਕੁਝ ਸਾਡੇ ਹਵਾਲੇ ਕਰ ਦਿੱਤਾ। ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਮਨ ਦੇ ਦਿੱਤਾ ਜਾਂਦਾ ਹੈ ਤੇ ਵਾਹਿਗੁਰੂ ਸਭ ਖਜ਼ਾਨੇ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ।
ਕਰ ਆਪਣੀ ਦਾਸੀ ਮਿਟੀ ਉਦਾਸੀ, ਹਰ ਮੰਦਰ ਥਿਤ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰ ਆਪਣੀ ਦਾਸੀ, ਉਸ ਵਾਹਿਗੁਰੂ ਨੇ ਮੈਨੂੰ ਆਪਣੀ ਦਾਸੀ ਬਣਾ ਲਿਆ ਹੈ ਤੇ ਮੇਰੀ ਸਾਰੀ ਮਨ ਦੀ ਉਦਾਸੀ ਮਿਟ ਗਈ। ਜਦੋਂ ਵਾਹਿਗੁਰੂ ਨੇ ਮੈਨੂੰ ਆਪਣੀ ਦਾਸੀ ਬਣਾਇਆ, ਮੇਰੇ ਮਨ ਦੀ ਉਦਾਸੀ ਮਿਟ ਗਈ, ਹਰ ਮੰਦਰ ਥਿਤ ਪਾਈ। ਹੁਣ ਮੈਂ ਵਾਹਿਗੁਰੂ ਦੇ ਘਰ ਸੱਚਖੰਡ ਦੇ ਵਿੱਚ ਤੁਰਿਆ ਪਦ ਵਿੱਚ ਹਮੇਸ਼ਾ ਲਈ ਸਥਿਤੀ ਪ੍ਰਾਪਤ ਕਰ ਲਈ ਹੈ।
ਅਨਦ ਬਿਨੋਦ ਸਿਮਰੋ ਪ੍ਰਭ ਸਾਚਾ, ਵਿਛੜ ਕਬੂ ਨਾ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਤੁਸੀਂ ਵੀ ਜੋ ਸਾਰੇ ਆਨੰਦਦਾਇਕ ਤੇ ਬਿਨੋਦ ਦਾ ਅਰਥ ਹੈ ਕੌਤਕ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਜੋ ਤਿੰਨੇ ਕਾਲ ਹੀ ਸੱਚਾ ਹੈ, ਉਹਨੂੰ ਸਿਮਰੋ। ਅਨੰਦ ਬਿਨੋਦ ਸਿਮਰੋ ਪ੍ਰਭ ਸਾਚਾ, ਅਥਵਾ ਜੇ ਤੁਸੀਂ ਵੀ ਆਨੰਦ ਅਤੇ ਬਿਨੋਦ ਦਾ ਅਰਥ ਹੈ, ਜੇ ਤੁਸੀਂ ਆਨੰਦ ਤੇ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ, ਫਿਰ ਸੱਚੇ ਵਾਹਿਗੁਰੂ ਨੂੰ ਸਿਮਰੋ। ਵਿਛੜ ਕਬ ਹੋਣਾ ਜਾਈ, ਉਹ ਵਾਹਿਗੁਰੂ ਪਰਮੇਸ਼ਰ ਵਿਛੜ ਕੇ ਕਿਧਰੇ ਨਹੀਂ ਜਾਂਦਾ। ਜਦੋਂ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਮਿਲ ਜਾਵੇ, ਫਿਰ ਉਹ ਕਦੇ ਛੱਡ ਕੇ ਨਹੀਂ ਜਾਂਦਾ।
ਸਾਵਡ ਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਚੀਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹੀ ਜੀਵ ਰੂਪ ਇਸਤਰੀ ਵੱਡਿਆਂ ਭਾਗਾਂ ਵਾਲੀ ਹੈ ਤੇ ਉਹੀ ਹਮੇਸ਼ਾ ਲਈ ਸੁਹਾਗਣ ਬਣੀ ਹੈ, ਰਾਮ ਨਾਮ ਗੁਣ ਚੀਨੇ, ਜਿਸਨੇ ਵਾਹਿਗੁਰੂ ਦੇ ਨਾਮ ਦੀ ਓਟ ਲਈ ਹੈ ਤੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਚੀਨੇ ਦਾ ਅਰਥ ਪਛਾਣ ਲਿਆ ਹੈ। ਭਾਵ ਵਾਹਿਗੁਰੂ ਦੇ ਨਾਮ ਦੀ ਓਟ ਲੈ ਕੇ ਜਿਸਨੇ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ, ਉਹੀ ਵੱਡਿਆਂ ਭਾਗਾਂ ਵਾਲੀ ਉਹੀ ਸਦੈਵੀ ਸੁਹਾਗਣ ਬਣੀ ਹੈ।
ਕਹੋ ਨਾਨਕ ਰਵੈ ਰੰਗ ਰਾਤੇ, ਪ੍ਰੇਮ ਰਸ ਪੀਨੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹੋ ਨਾਨਕ ਰਵੈ ਰੰਗ ਰਾਤੇ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ, ਰਵੈ ਹੈ ਵਾਹਿਗੁਰੂ ਦੇ ਜਸ ਨੂੰ ਤੇ ਉਹਦੇ ਆਨੰਦ ਨੂੰ ਮਾਣਦੇ ਹਨ, ਪ੍ਰੇਮ ਮਹਾਰਸ ਪੀਨੇ, ਉਸ ਵਾਹਿਗੁਰੂ ਦੇ ਪ੍ਰੇਮ ਦੇ ਪਰਮ ਰਸਤੇ ਵਿੱਚ ਭਿੱਜ ਜਾਂਦੇ ਹਨ। ਭਾਵ ਕਹੋ ਨਾਨਕ ਰਵੈ ਹੈ ਰੰਗ ਰਾਤੇ, ਜਿਹੜੇ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਵਾਹਿਗੁਰੂ ਦਾ ਜਸ ਅਥਵਾ ਸਿਮਰਨ ਕਰਦੇ ਹਨ, ਉਹ ਫਿਰ ਪ੍ਰਭੂ ਦੇ ਪ੍ਰੇਮ ਦੇ ਪਰਮ ਰਸ ਵਿੱਚ ਭਿੱਜ ਜਾਂਦੇ ਹਨ।
ਅਰਦ ਬਿਨੋਦ ਪਏ ਨਿਤ ਸਖੀਏ, ਮੰਗਲ ਸਦਾ ਹਮਾਰੇ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਸਖੀਏ, ਐ ਸਹੇਲੀਏ, ਹੁਣ ਹਮੇਸ਼ਾ ਲਈ ਮੈਨੂੰ ਆਨੰਦ ਤੇ ਬਿਨੋਦ ਦਾ ਅਰਥ ਹੈ ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ। ਮੰਗਲ ਸਦਾ ਹਮਾਰੇ ਰਾਮ, ਹੁਣ ਸਾਡੇ ਘਰ ਦੇ ਵਿੱਚ ਹਮੇਸ਼ਾ ਲਈ ਮੰਗਲਾ ਚਾਰ ਹੋ ਰਹੇ ਨੇ। ਅਥਵਾ ਅਨੰਦ ਬਿਨੋਦ ਪਏ ਨਿਤ ਸਖੀਏ, ਸਾਨੂੰ ਨਿਰਗੁਣ ਅਵਸਥਾ ਦੇ ਆਨੰਦ ਤੇ ਸਰਗੁਣ ਅਵਸਥਾ ਦੇ ਕੌਤਕ ਸਾਰੇ ਹੀ ਹੁਣ ਪ੍ਰਾਪਤ ਹੋ ਗਏ ਹਨ। ਮੰਗਲ ਸਦਾ ਹਮਾਰਾ ਰਾਮ, ਰਾਮ ਹੇ ਪਾਈ, ਹੁਣ ਹਮੇਸ਼ਾ ਲਈ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਮੰਗਲ ਦਾ ਅਰਥ ਜਸ ਅਤੇ ਖੁਸ਼ੀਆਂ ਪ੍ਰਾਪਤ ਹੋ ਗਈਆਂ ਹਨ।
ਆਪ ਨੜਾ ਹੈ ਪ੍ਰਭ ਆਪ ਸਿਗਾਰੀ, ਸੋ ਬਾਵੰਤੀ ਨਾਰੇ ਰਾਮ।
ਲੋ ਹੁਣ ਸਾਡੇ ਆਪਣੇ ਵਾਹਿਗੁਰੂ ਨੇ, ਜੋ ਸਾਡਾ ਆਪਣਾ ਪਰਮੇਸ਼ਰ ਪਤੀ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸਾਨੂੰ ਸ਼ੁਭ ਗੁਣਾਂ ਦਾ, ਭਾਵ ਭਗਤੀ ਦਾ, ਬ੍ਰਹਮ ਗਿਆਨ ਦਾ ਸ਼ਿੰਗਾਰ ਬਖਸ਼ਿਸ਼ ਕੀਤਾ ਹੈ ਤੇ ਜਿਸ ਨੂੰ ਵਾਹਿਗੁਰੂ ਆਪ ਹੀ ਸ਼ਿੰਗਾਰ ਬਖਸ਼ਿਸ਼ ਕਰ ਦੇਵੇ। ਸੁਭਾਵੰਤੀ ਨਾਰੀ ਰਾਮ ਰਾਮ ਹੇ ਭਾਈ ਫਿਰ ਉਹ ਬਹੁਤ ਸੁਭਾ ਵਾਲੀ ਇਸਤਰੀ ਸੁਹਾਗਣ ਬਣ ਜਾਂਦੀ ਹੈ।
ਸਹਿਜ ਸੁਭਾਏ ਭਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਜੀ ਸਹਿਜ ਸੁਭਾਏ ਸੁਤੇ ਸਿੱਧ ਹੀ ਸਾਡੇ ਤੇ ਮਿਹਰਬਾਨ ਹੋਏ ਤੇ ਸਾਡਾ ਕੋਈ ਗੁਣ ਔਗੁਣ ਨਹੀਂ ਵਿਚਾਰਿਆ। ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਤੇ ਪ੍ਰਸੰਨ ਹੁੰਦਾ ਹੈ ਉਹ ਗੁਣਾ ਔਗੁਣਾ ਦੀ ਵਿਚਾਰ ਕਰਦਾ ਹੀ ਨਹੀਂ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ। ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਪਾਂਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ ਉਹਨੇ ਸਾਡਾ ਕੋਈ ਗੁਣ ਔਗੁਣ ਨਹੀਂ ਵਿਚਾਰਿਆ।
ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰ ਧਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਭਾਵ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਕੰਠ ਲਗਾਏ ਲੀਏ ਜਨ ਆਪਣੇ ਉਹ ਆਪਣੇ ਦਾਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਗਲਦੇ ਨਾਲ ਲਾ ਲਏ ਜੋ ਪਾਵਨ ਸਰਗੁਣ ਸਰੂਪ ਧਾਰਨ ਕੀਤਾ ਉਹਦੇ ਵਿੱਚ ਪ੍ਰਤੱਖ ਗਲਦੇ ਨਾਲ ਵੀ ਲਾਏ ਤੇ ਜਿਹੜਾ ਨਿਰਗੁਣ ਸਰੂਪ ਹੈ ਉਹਦੇ ਅਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਲਾ ਲਏ।
ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਮਾਨ ਹੈ ਮਾਇਆ ਦਾ ਮੋਹ ਹੈ ਤੇ ਮਦ ਹੰਕਾਰ ਹੈ ਇਹ ਸਾਰਿਆਂ ਨੂੰ ਚਿੰਬੜਿਆ ਹੋਇਆ ਕਰ ਕਿਰਪਾ ਆਪ ਨਿਵਾਰੇ ਤੇ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਡਾ ਮਾਨ ਤੇ ਮੋਹ ਤੇ ਹੰਕਾਰ ਆਪ ਨਿਵਿਰਤ ਕਰ ਦਿੱਤਾ ਹੈ।
ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ।
ਵੀ ਇਸ ਢੰਗ ਦੇ ਨਾਲ ਭਾਵ ਉਸ ਵਾਹਿਗੁਰੂ ਦੀ ਮਿਹਰ ਨਾਲ ਅਸੀਂ ਪੈਦਾ ਇੱਕ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ ਇਸ ਦੇ ਨਾਲ ਨਾਲ ਪੂਰਨ ਕਾਜ ਹਮਾਰੇ ਸਾਡੇ ਲੋਕ ਤੇ ਪਰਲੋਕ ਦੇ ਸਾਰੇ ਕਾਰਜ ਵੀ ਸੰਪੂਰਨ ਹੋ ਗਏ।
ਗੁਣ ਗੋਪਾਲ ਗਾਵੋ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਚੌਥੇ ਅੰਕ ਵਿੱਚ ਫਰਮਾਉਂਦੇ ਨੇ ਐ ਸਖੀਓ ਤੁਸੀਂ ਹਮੇਸ਼ਾ ਲਈ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦੇ ਗੁਣ ਗਾਓ ਸਗਲ ਮਨੋਰਥ ਪਾਏ ਰਾਮ। ਰਾਮ ਹੇ ਭਾਈ ਉਸ ਦੀ ਮਿਹਰ ਦੇ ਨਾਲ ਅਸੀਂ ਸਾਰੇ ਮਨ ਚਿਤਵੇ ਪਦਾਰਥ ਪ੍ਰਾਪਤ ਕਰ ਲਏ ਹਨ।
ਸਫਲ ਜਨਮ ਹੋਆ ਮਿਲ ਸਾਧੂ ਏਕ ਅੰਕਾਰ ਤੇ ਆਏ ਰਾਮ।
ਲੋ ਅਸੀਂ ਮਿਲ ਸਾਧੂ ਸਤਿਗੁਰੂ ਦੇ ਨਾਲ ਮਿਲ ਕੇ ਏਕ ਅੰਕਾਰ ਤੇ ਆਏ ਰਾਮ। ਰਾਮ ਹੇ ਭਾਈ ਅਸੀਂ ਇੱਕ ਓਅੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕੀਤਾ ਭਾਵ ਗੁਰੂ ਨਾਲ ਮਿਲ ਕੇ ਜਦੋਂ ਇੱਕ ਓਅੰਕਾਰ ਵਾਹਿਗੁਰੂ ਨੂੰ ਧਿਆਇਆ ਸਫਲ ਜਨਮ ਹੋਇਆ। ਇਹਦੇ ਨਾਲ ਸਾਡਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਸਫਲ ਹੋ ਗਿਆ।
ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਜਪ ਏਕ ਪ੍ਰਭੂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਪ ਕੇ ਅਨੇਕ ਰਵਿਆ ਜੋ ਅਨੇਕਾਂ ਜੀਵਾਂ ਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ ਤੇ ਸਰਵ ਮੰਡਲ ਛਾਇਆ ਤੇ ਸਾਰੇ ਮੰਡਲ ਬ੍ਰਹਿਮੰਡਾਂ ਦੇ ਵਿੱਚ ਵੀ ਸਾਰੇ ਮੰਡਲਾਂ ਤਬਕਾਂ ਦੇ ਵਿੱਚ ਵੀ ਜਿਹੜਾ ਛਾਇਆ ਦਾ ਅਰਥ ਹੈ ਉਹ ਵਿਆਪਿਆ ਹੋਇਆ ਹੈ ਭਾਵ ਪਰਿਪੂਰਨ ਹੋ ਰਿਹਾ ਹੈ। ਅਸੀਂ ਉਸ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਪਣਾ ਕੀਤਾ ਹੈ ਅਥਵਾ ਜਪ ਏਕ ਪ੍ਰਭੂ ਅਨੇਕ ਰਵਿਆ ਸਰਵ ਮੰਡਲ ਛਾਇਆ ਉਹ ਵਾਹਿਗੁਰੂ ਜੋ ਇੱਕ ਹੈ ਤੇ ਅਨੇਕਾਂ ਵਿੱਚ ਉਹ ਪਰਿਪੂਰਨ ਹੋ ਰਿਹਾ ਹੈ ਤੇ ਸਾਰੇ ਮੰਡਲਾਂ ਦੇ ਵਿੱਚ ਜਿੰਨੇ ਉੱਪਰਲੇ ਗ੍ਰਹਿ ਨੇ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਨੇ ਉਹਨਾਂ ਦੇ ਵਿੱਚ ਵੀ ਛਾਇਆ ਦਾ ਅਰਥ ਪਰਿਪੂਰਨ ਹੋਇਆ ਹੋਇਆ ਅਸੀਂ ਉਸ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਪ ਕੇ
ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ।
ਹੁਣ ਅਸੀਂ ਐਸੀ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ ਵਾਹਿਗੁਰੂ ਦਾ ਨਾਮ ਜਪ ਕੇ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ। ਹੁਣ ਇਹ ਸਾਰਾ ਪਸਾਰਾ ਬ੍ਰਹਮ ਦਾ ਹੀ ਸਾਨੂੰ ਪ੍ਰਤੀਤ ਹੋ ਰਿਹਾ ਹੈ ਤੇ ਬ੍ਰਹਮ ਪਸਰਿਆ ਤੇ ਸਾਰੇ ਪਸਾਰੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਹੀ ਫੈਲਿਆ ਹੋਇਆ ਦਿਸ ਰਿਹਾ ਹੈ। ਸਭ ਬ੍ਰਹਮ ਦ੍ਰਿਸ਼ਟੀ ਆਇਆ, ਹੁਣ ਤੇ ਸਾਰਾ ਸੰਸਾਰ ਹੀ ਸਾਨੂੰ ਬ੍ਰਹਮ ਰੂਪ ਦ੍ਰਿਸ਼ਟੀ ਆਇਆ, ਕਿਉਂਕਿ ਜਦੋਂ ਉਸ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਇਹ ਸਾਰਾ ਸੰਸਾਰ ਹੀ ਬ੍ਰਹਮੋ ਪਸਾਰਾ ਬ੍ਰਹਮ ਦਾ ਪਸਾਰਾ ਦਿਸਦਾ ਹੈ ਤੇ ਫਿਰ ਪਹਿਲਾਂ ਇਹ ਸੰਸਾਰ ਬ੍ਰਹਮ ਦਾ ਪਸਾਰਾ ਦਿਸਦਾ ਹੈ ਤੇ ਫਿਰ ਸਾਰੇ ਪਸਾਰੇ ਵਿੱਚ ਬ੍ਰਹਮ ਪਸਰਿਆ, ਵਾਹਿਗੁਰੂ ਫੈਲਿਆ ਹੋਇਆ ਦਿਖਾਈ ਦਿੰਦਾ। ਸਾਰਾ ਸੰਸਾਰ ਵਾਹਿਗੁਰੂ ਦਾ ਪਸਾਰਾ ਦਿਸਦਾ ਹੈ ਤੇ ਫਿਰ ਸਾਰੇ ਪਸਾਰੇ ਵਿੱਚ ਵਾਹਿਗੁਰੂ ਪਰਮੇਸ਼ਰ ਫੈਲਿਆ ਹੋਇਆ ਅਨੁਭਵ ਹੁੰਦਾ ਹੈ। ਸਭ ਬ੍ਰਹਮ ਦ੍ਰਿਸ਼ਟੀ ਆਇਆ ਤੇ ਅਖੀਰ ਤੇ ਸਾਰਾ ਸੰਸਾਰ ਬ੍ਰਹਮ ਰੂਪ ਕਰਕੇ ਦ੍ਰਿਸ਼ਟੀ ਵਿੱਚ ਆ ਗਿਆ।
ਜਲ ਥਲ ਮਹੀ ਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਥਲਾਂ ਧਰਤੀ ਆਕਾਸ਼ਾਂ ਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ। ਉਸ ਵਾਹਿਗੁਰੂ ਪਰਮੇਸ਼ਰ ਤੋਂ ਖਾਲੀ ਕੋਈ ਵੱਖਰੀ ਜਗ੍ਹਾ ਹੀ ਨਹੀਂ ਹੈ। ਤਿਸ ਤੇ ਪੈਨ ਨਹੀਂ ਕੋ ਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਪਰਮੇਸ਼ਰ ਨਾ ਹੋਵੇ।
ਵੇਖ ਦਰਸ਼ਨ ਨਾਨਕ ਬਿਗਸੇ ਆਪ ਲੈ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦੇ ਦਰਸ਼ਨ ਵੇਖ ਕੇ ਅਸੀਂ ਤਾਂ ਬਹੁਤ ਪ੍ਰਸੰਨ ਹੋ ਗਏ ਹਾਂ। ਆਪ ਲੈ ਮਿਲਾਏ, ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ।
ਸੁਹੀ ਮਹੱਲਾ ਪੰਜਵਾਂ, ਅਬਚਰ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ।
ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਸ਼ੰਤ ਆਰੰਭ ਹੋ ਰਿਹਾ ਹੈ, ਇਹ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਸੋਭਾ ਅਤੇ ਵਡਿਆਈ ਦੇ ਵਿੱਚ ਉਚਾਰਨ ਕੀਤਾ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਆਪਣੇ ਪਿਤਾ ਸਤਿਗੁਰੂ ਦੇ ਨਾਮ ਤੇ ਗੁਰੂ ਰਾਮਦਾਸ ਚੱਕ ਨਾਮ ਦਾ ਨਗਰ ਵਸਾਇਆ, ਜਿਸ ਨੂੰ ਬਾਅਦ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਨਾਮ ਦਿੱਤਾ ਗਿਆ ਹੈ। ਵੈਸੇ ਅੰਮ੍ਰਿਤਸਰ ਸਰੋਵਰ ਦਾ ਨਾਮ ਸੀ। ਪੁਰਾਣੇ ਸਮੇਂ ਦੇ ਵਿੱਚ ਸਰੋਵਰ ਦਾ ਨਾਮ ਵੀ ਰਾਮਦਾਸ ਸਰ ਜਾਂ ਰਾਮਦਾਸ ਸਰੋਵਰ ਹੀ ਸੰਗਤਾਂ ਲੈਂਦੀਆਂ ਸਨ, ਜਿਵੇਂ ਕਿ ਗੁਰਬਾਣੀ ਵਿੱਚ ਆ ਚੁੱਕਿਆ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰਾ ਕੀਨੇ ਦਾਨਾ। ਤੇ ਪਹਿਲਾਂ ਇਸ ਸ਼ਹਿਰ ਦਾ ਨਾਮ ਗੁਰੂ ਰਾਮਦਾਸ ਚੱਕ ਸੀ ਤੇ ਸਰੋਵਰ ਦਾ ਨਾਮ ਰਾਮਦਾਸ ਸਰ ਸੀ, ਤੇ ਪਰ ਬਾਅਦ ਵਿੱਚ ਇਸ ਸਰੋਵਰ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਕਰਕੇ ਸਮੋਂ ਸੰਸਾਰ ਦੇ ਵਿੱਚ ਸਿੱਖ ਜਗਤ ਵਿੱਚ ਪ੍ਰਸਿੱਧ ਹੋਇਆ ਹੈ, ਜਿਸ ਤੋਂ ਬਾਅਦ ਹੁਣ ਸਰੋਵਰ ਦਾ ਨਾਮ ਵੀ ਤੇ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਸਾਹਿਬ ਹੀ ਹੁਣ ਪ੍ਰਚਲਿਤ ਹੋਇਆ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਤਾਂ ਦੱਸਦੇ ਨੇ, ਉਸ ਵੇਲੇ ਕੁਛ ਇਲਾਕੇ ਦੇ ਮਾਤਬਾਰ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਇੱਥੇ ਨੇੜੇ ਇੱਕ ਬਹੁਤ ਵੱਡਾ ਸ਼ਹਿਰ ਲਾਹੌਰ ਹੈ, ਇਹ ਬੜਾ ਪੁਰਾਣਾ ਸ਼ਹਿਰ ਹੈ ਤੇ ਨਾਲੇ ਪੰਜਾਬ ਦੀ ਰਾਜਧਾਨੀ ਵੀ ਹੈ। ਹੁਣ ਤੁਸੀਂ ਉਸ ਲਾਹੌਰ ਸ਼ਹਿਰ ਦੇ ਨੇੜੇ ਇਹ ਨਗਰ ਵਸਾਰੇ ਹੋ, ਕੀ ਇਹ ਨਗਰ ਵਸ ਜਾਵੇਗਾ? ਕਿਉਂਕਿ ਕਈ ਵਾਰੀ ਮਨ ਦੇ ਵਿੱਚ ਸ਼ੰਕਾ ਤੇ ਹੁੰਦੀ ਹੈ ਨਾ, ਉਸ ਵੱਡੇ ਸ਼ਹਿਰ ਦੇ ਨੇੜੇ ਇਹ ਛੋਟਾ ਜਿਹਾ ਨਗਰ ਤੁਸੀਂ ਜੋ ਆਬਾਦ ਕਰ ਰਹੇ ਹੋ, ਕੀ ਇਹ ਵਸ ਜਾਵੇਗਾ? ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਅੰਮ੍ਰਿਤਸਰ ਸਿਫਤੀ ਦਾ ਘਰ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਲਾਹੌਰ ਤੇ ਇੱਕ ਆਮ ਸ਼ਹਿਰ ਹੋਵੇਗਾ, ਉਹਦੀ ਸ਼ਹਿਰ ਕਰਕੇ ਪ੍ਰਸਿੱਧੀ ਵੀ ਹੈ ਤੇ ਰਹੇਗੀ, ਪਰ ਇਹ ਅੰਮ੍ਰਿਤਸਰ ਨੂੰ ਸਿਫਤੀ ਦਾ ਘਰ ਕਹਿ ਕੇ ਸੰਗਤਾਂ ਯਾਦ ਕਰਨਗੀਆਂ, ਇਹ ਅੰਮ੍ਰਿਤਸਰ ਸਿਫਤੀ ਦਾ ਘਰ ਹੋਵੇਗਾ, ਕਿਉਂਕਿ ਇੱਥੇ ਅੱਠੇ ਪਹਿਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਹੋਵੇਗੀ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਇਸ ਸ਼ਹਿਰ ਨੂੰ ਅੰਮ੍ਰਿਤਸਰ ਸਿਫਤੀ ਦਾ ਘਰ ਕਹਿ ਕੇ ਵਡਿਆਇਆ, ਇਸ ਨੂੰ ਸਤਿਕਾਰ ਬਖਸ਼ਿਸ਼ ਕੀਤਾ। ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਸ਼ਬਦ ਹੈ ਜੋ ਇਸ ਸ਼ਹਿਰ ਨੂੰ ਇੱਕ ਕਿਸਮ ਦੀ ਗੁਰੂ ਮਹਾਰਾਜ ਨੇ ਆਸੀਸ ਦਿੱਤੀ ਹੈ ਤੇ ਬਾਕੀ ਇਸ ਦੇ ਬਾਰੇ ਇੱਕ ਥੋੜੀ ਜਿਹੀ ਵਿਸ਼ੇਸ਼ ਵਿਚਾਰ ਮਹਾਂਪੁਰਖ ਇਹ ਵੀ ਸਰਵਣ ਕਰਾਉਂਦੇ ਹਨ। ਸਮੂਹ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ ਜੋ ਸਾਡਾ ਪੰਜਵਾਂ ਤਖ਼ਤ ਖਾਲਸੇ ਪੰਥ ਦਾ ਪੰਜਵਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਹੈ, ਉਹਨੂੰ ਵੀ ਅਕਸਰ ਸੰਗਤਾਂ ਅਬਚਲ ਨਗਰ ਦੇ ਨਾਮ ਦੇ ਨਾਲ ਯਾਦ ਕਰਦੀਆਂ। ਕਿਉਂ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਥਾਂ ਤੇ ਸੱਚਖੰਡ ਪਿਆਨਾ ਕੀਤਾ ਸੀ। ਸੱਚਖੰਡ ਅਸਥਾਨ ਹੁਣ ਉਸ ਜਗ੍ਹਾ ਦਾ ਨਾਮ ਹੀ ਵੀ ਇਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਦਾ ਨਾਮ ਹੈ। ਸੱਚਖੰਡ ਉਹ ਨਗਰ ਹੈ ਜਿਸਨੂੰ ਅਬਚਲ ਨਗਰ ਆਖਿਆ ਜਾ ਸਕਦਾ ਹੈ। ਅਬਚਲ ਨਗਰ ਦਾ ਮਤਲਬ ਉਹ ਹੈ ਜਿਹੜਾ ਕਦੀ ਨਾਸ ਨਾ ਹੋਵੇ। ਉੱਥੇ ਗੁਰੂ ਮਹਾਰਾਜ ਦਾ ਸੱਚਖੰਡ ਅਸਥਾਨ ਹੈ ਗੁਰਦੁਆਰਾ ਅੰਗੀਠਾ ਸਾਹਿਬ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੋਵੇਗਾ ਜਿਹੜੇ ਗੁਰਸਿੱਖ ਮਾਈ ਭਾਈ ਸ੍ਰੀ ਹਜ਼ੂਰ ਸਾਹਿਬ ਗਏ ਹੋਣਗੇ ਤੇ ਉਹ ਜਿੱਥੇ ਗੁਰੂ ਮਹਾਰਾਜ ਪ੍ਰਕਾਸ਼ ਹੁੰਦੇ ਨੇ ਉੱਥੇ ਅੰਦਰਲੇ ਪਾਸੇ ਇੱਕ ਥੜੇ ਦੇ ਉੱਪਰ ਸ਼ਸਤਰ ਸਜਾਏ ਹੋਏ ਨੇ ਔਰ ਉਹ ਉਸ ਅਸਥਾਨ ਦਾ ਨਾਮ ਸ੍ਰੀ ਅੰਗੀਠਾ ਸਾਹਿਬ ਹੈ। ਉਹਨੂੰ ਹੀ ਸੱਚਖੰਡ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਉੱਥੇ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾਏ ਸੱਚਖੰਡ ਪਧਾਰੇ ਸਨ। ਇਸ ਲਈ ਉਹ ਸੱਚਖੰਡ ਅਸਥਾਨ ਵੀ ਸੱਚਖੰਡ ਜਾਣ ਦਾ ਅਸਥਾਨ ਹੋਣ ਕਰਕੇ ਉਹਨੂੰ ਵੀ ਸੰਗਤਾਂ ਅਬਚਲ ਨਗਰ ਆਖਦੀਆਂ ਨੇ। ਪਰ ਇਹ ਜਿਹੜਾ ਅਬਚਲ ਨਗਰ ਹੈ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਾਸਤੇ ਹੀ ਵਰਤਿਆ ਗਿਆ ਹੈ ਕਿਉਂਕਿ ਪੰਜਵੇਂ ਗੁਰਦੇਵ ਜੀ ਦਾ ਸ਼ਬਦ ਹੈ। ਉਸ ਵੇਲੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਹੋਂਦ ਵਿੱਚ ਆਇਆ ਹੀ ਨਹੀਂ ਸੀ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਦੇ ਸੰਬੰਧ ਵਿੱਚ ਇਹ ਪਵਿੱਤਰ ਸ਼ੰਤ ਉਚਾਰਨ ਕਰ ਰਹੇ ਹਨ।
ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਾਮ ਹੇ ਭਾਈ ਇਹ ਜੋ ਅਬਚਲ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਹੈ ਗੋਬਿੰਦ ਗੁਰੂ ਕਾ ਇਹ ਗੁਰੂ ਪਰਮੇਸ਼ਰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵਸਾਇਆ ਹੋਇਆ ਇਹ ਇੱਕ ਨਗਰ ਹੈ ਤੇ ਇਹ ਹਮੇਸ਼ਾ ਅਚਲ ਨਗਰ ਹੈ। ਇਹ ਕਦੀ ਨਾਸ ਨਹੀਂ ਹੋਵੇਗਾ ਭਾਵ ਇਹ ਸ਼ਹਿਰ ਦੁਨੀਆਂ ਦੇ ਨਕਸ਼ੇ ਤੇ ਹਮੇਸ਼ਾ ਲਈ ਕਾਇਮ ਰਹੇਗਾ। ਇਸ ਨੂੰ ਕੋਈ ਮਿਟਾ ਨਹੀਂ ਸਕੇਗਾ। ਠੀਕ ਹੈ ਸਮੇਂ ਸਮੇਂ ਨਾਲ ਹਕੂਮਤਾਂ ਨੇ ਇਸ ਦਾ ਨੁਕਸਾਨ ਜ਼ਰੂਰ ਕੀਤਾ ਹੈ। ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੋਂ ਹੀ ਕੰਮ ਸ਼ੁਰੂ ਹੋ ਗਿਆ ਸੀ। ਤੁਹਾਨੂੰ ਪਤਾ ਹੋਵੇਗਾ ਇਤਿਹਾਸ ਪੜ੍ਹ ਕੇ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਸਭ ਤੋਂ ਪਹਿਲਾਂ ਸੁਲਹੀ ਦਾ ਹਮਲਾ ਹੋਇਆ। ਉਸ ਤੋਂ ਬਾਅਦ ਉਹਦੇ ਭਤੀਜੇ ਸੁਲੱਭੀ ਖਾਂ ਦਾ ਵੀ ਹਮਲਾ ਹੋਇਆ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਵੀ ਸ਼ਾਹੀ ਫੌਜਾਂ ਚੜ੍ਹ ਕੇ ਆਈਆਂ। ਸ੍ਰੀ ਅੰਮ੍ਰਿਤਸਰ ਸਾਹਿਬ ਲੋਹਗੜ੍ਹ ਸਾਹਿਬ ਦੇ ਨੇੜੇ ਜੰਗ ਯੁੱਧ ਹੋਇਆ ਔਰ ਉਸ ਤੋਂ ਬਾਅਦ ਲਗਾਤਾਰ ਇਹ ਸਿਲਸਿਲਾ ਜਾਰੀ ਹੈ ਤੇ ਹੁਣ ਤੱਕ ਵੀ ਇਹ ਸਭ ਕੁਛ ਅਸੀਂ ਅੱਖੀ ਵੇਖ ਰਹੇ ਹਾਂ। ਭਾਵੇਂ ਠੀਕ ਹੈ ਬਾਹਰਲੀਆਂ ਜਿਹੜੀਆਂ ਕੋਈ ਲੜਾਈਆਂ ਪੜਾਈਆਂ ਨੇ ਇਹਨਾਂ ਨੇ ਸ਼ਹਿਰ ਨੂੰ ਨੁਕਸਾਨ ਤੇ ਜ਼ਰੂਰ ਪਹੁੰਚਾਇਆ ਹੋਵੇਗਾ ਪਰ ਇਹ ਗੁਰੂ ਕਾ ਅਬਚਲ ਨਗਰ ਹਮੇਸ਼ਾ ਲਈ ਆਬਾਦ ਹੀ ਰਹੇਗਾ ਔਰ ਇਹਨੂੰ ਕੋਈ ਵੀ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਨਹੀਂ ਸਕਦਾ ਕਿਉਂਕਿ ਇਹਨੂੰ ਗੁਰੂ ਕਾ ਆਸ਼ੀਰਵਾਦ ਪ੍ਰਾਪਤ ਹੈ। ਅਬਚਲ ਨਗਰ ਗੋਬਿੰਦ ਗੁਰੂ ਕਾ ਵੀ ਇਹ ਗੁਰੂ ਪਰਮੇਸ਼ਰ ਦਾ ਵਸਾਇਆ ਹੋਇਆ ਅਬਚਲ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਹੈ। ਨਾਮ ਜਪਤ ਸੁਖ ਪਾਇਆ ਰਾਮ ਅਸੀਂ ਇੱਥੇ ਵਾਹਿਗੁਰੂ ਦਾ ਨਾਮ ਜਪਦਿਆਂ ਸਦੈਵੀ ਸੁਖ ਪ੍ਰਾਪਤ ਕੀਤਾ ਹੈ।
ਮਨ ਇੱਛੇ ਸਹੀ ਫਲ ਪਾਏ ਕਰਤੈ ਆਪ ਵਸਾਇਆ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਸ਼ਹਿਰ ਨੂੰ ਕਰਤੈ ਆਪ ਵਸਾਇਆ ਰਾਮ। ਰਾਮ ਹੇ ਭਾਈ ਉਸ ਕਰਤਾ ਪੁਰਖ ਵਾਹਿਗੁਰੂ ਨੇ ਆਪ ਵਸਾਇਆ ਹੈ ਆਪ ਆਬਾਦ ਕੀਤਾ ਹੈ। ਆਪ ਸੰਗਤਾਂ ਨੂੰ ਇਹ ਵੀ ਭਲੀ ਭਾਂਤ ਵਿਦਿਤ ਹੋਵੇਗਾ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੀ ਉੱਥੇ ਆ ਕੇ ਸੇਵਾ ਕੀਤੀ, ਜਿੱਥੇ ਅੱਜ ਕੱਲ੍ਹ ਹਰ ਕੀ ਪੌੜੀ ਅਸਥਾਨ ਹੈ ਨਾ, ਜਿੱਥੇ ਸੰਗਤਾਂ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਚੂਲਾ ਲੈਂਦੀਆਂ ਨੇ ਔਰ ਉਸ ਨੂੰ ਹਰ ਕੀ ਪੌੜੀ ਕਿਹਾ ਜਾਂਦਾ ਹੈ। ਔਰ ਉੱਥੇ ਦੱਸਦੇ ਨੇ ਜਦੋਂ ਸੇਵਾ ਹੋ ਰਹੀ ਸੀ ਖਰੋੜਾਂ ਦਾ ਤਗ ਆ ਗਿਆ ਤੇ ਸੰਗਤਾਂ ਸੇਵਾ ਕਰ ਰਹੀਆਂ ਸਨ, ਪਰ ਉਹ ਤਗ ਇੰਨਾ ਪੱਥਰ ਵਰਗਾ ਸਖਤ ਸੀ ਤੇ ਸੰਗਤਾਂ ਜ਼ੋਰ ਲਾ ਲਾ ਕੇ ਹੰਭ ਗਈਆਂ ਪਰ ਉਹ ਤਗ ਟੁੱਟ ਨਾ ਸਕਿਆ। ਤਾਂ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਆਖਿਆ, ਸੰਗਤ ਜੀ ਤੁਸੀਂ ਹੁਣ ਆਰਾਮ ਕਰੋ, ਆਪੇ ਸਵੇਰੇ ਸੇਵਾ ਹੋ ਜਾਵੇਗੀ। ਇੰਨੇ ਬਚਨ ਕਹਿ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਆਪਣੇ ਮਹਿਲਾਂ ਵਿੱਚ ਚਲੇ ਗਏ, ਸੰਗਤਾਂ ਵੀ ਆਰਾਮ ਕਰਨ ਲੱਗੀਆਂ ਤੇ ਫਿਰ ਅੰਮ੍ਰਿਤ ਵੇਲੇ ਹਾਲੇ ਸੰਗਤਾਂ ਤੇ ਸੇਵਾ ਵਾਸਤੇ ਆ ਹੀ ਰਹੀਆਂ ਸਨ, ਪਰ ਸੰਗਤਾਂ ਦੇ ਆਉਣ ਤੋਂ ਪਹਿਲਾਂ ਹੀ ਕੁਝ ਸੰਗਤਾਂ ਅੱਗੇ ਸੇਵਾ ਦੇ ਵਿੱਚ ਜੁਟੀਆਂ ਹੋਈਆਂ ਸਨ ਤੇ ਜਿਹੜਾ ਉਹਨਾਂ ਦਾ ਜਥੇਦਾਰ ਸੀ ਮੁਖੀ ਸੀ ਔਰ ਉਹ ਵੀ ਇੱਕ ਦਿਵ ਪੁਰਖ ਦਿਖਾਈ ਦੇ ਰਿਹਾ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੇਵਾ ਦੇ ਸਮੇਂ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਪਹੁੰਚੇ, ਕਿਉਂਕਿ ਹਾਲੇ ਸੇਵਾ ਚੱਲ ਰਹੀ ਸੀ, ਤਾਂ ਉਸ ਵੇਲੇ ਉਸ ਦਿਵ ਪੁਰਖ ਤੇ ਸੰਗਤਾਂ ਨੂੰ ਵੇਖ ਕੇ ਸਤਿਗੁਰੂ ਝੱਟ ਪਛਾਣ ਗਏ ਬਈ ਇਹ ਤੇ ਅਕਾਲ ਪੁਰਖ ਵਾਹਿਗੁਰੂ ਦਾ ਹੀ ਕੌਤਕ ਹੈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸੰਗਤਾਂ ਨੂੰ ਜਾ ਕੇ ਮਿਲੇ ਤੇ ਨਾਲ ਹੀ ਉਸ ਵਾਹਿਗੁਰੂ ਨੇ ਜੋ ਪਵਿੱਤਰ ਸਰਗੁਣ ਸਰੂਪ ਧਾਰਨ ਕੀਤਾ ਹੋਇਆ ਸੀ ਉਹਨੂੰ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਗਲਵਕੜੀ ਪਾ ਕੇ ਮਿਲੇ ਤੇ ਫਿਰ ਉਹ ਸੰਗਤਾਂ ਉਥੋਂ ਚਲੀਆਂ ਗਈਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਬਚਨ ਆਖੇ ਬਈ ਇਹ ਵਾਹਿਗੁਰੂ ਪਰਮੇਸ਼ਰ ਆਪ ਆਇਆ ਸੀ ਸੇਵਾ ਕਰਨ ਲਈ। ਅੱਗੇ ਇਹ ਸਤਿਗੁਰੂ ਮਹਾਰਾਜ ਦੇ ਬਚਨ ਆਉਣ ਵਾਲੇ ਹੀ ਹਨ। ਇੱਥੇ ਹਜ਼ੂਰ ਫਰਮਾਉਂਦੇ ਨੇ, ਮਨ ਇੱਛੇ ਸਹੀ ਫਲ ਪਾਏ ਕਰਤਾ ਆਪ ਵਸਾਇਆ ਰਾਮ, ਵੀ ਇਹ ਕਰਤਾ ਪੁਰਖ ਵਾਹਿਗੁਰੂ ਨੇ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਤੇ ਨਾਲੇ ਜੋ ਪਵਿੱਤਰ ਸ੍ਰੀ ਦਰਬਾਰ ਸਾਹਿਬ ਇਸ ਨੂੰ ਆਪ ਹੀ ਵਸਾਇਆ ਹੈ, ਆਪ ਹੀ ਆਬਾਦ ਕੀਤਾ ਹੈ। ਮਨ ਇੱਛੇ ਸਹੀ ਫਲ ਪਾਏ, ਇੱਥੇ ਅਸਾਂ ਜੋ ਵੀ ਮਨ ਦੇ ਵਿੱਚ ਇੱਛਾ ਕੀਤੀ ਉਹੀ ਫਲ ਪ੍ਰਾਪਤ ਕਰ ਲਏ ਨੇ। ਭਾਵ ਸ੍ਰੀ ਦਰਬਾਰ ਸਾਹਿਬ ਇੱਕ ਐਸਾ ਅਸਥਾਨ ਹੈ, ਦੂਰੋਂ ਨੇੜਿਓਂ ਸੰਗਤਾਂ ਲੱਖਾਂ ਦੀ ਤਾਦਾਦ ਵਿੱਚ ਉੱਥੇ ਜਾਂਦੀਆਂ ਨੇ ਤੇ ਉੱਥੇ ਜਾ ਕੇ ਜੋ ਵੀ ਇੱਛਾ ਲੈ ਕੇ ਕੋਈ ਅਰਦਾਸ ਕਰਦਾ ਹੈ, ਕੜਾ ਪ੍ਰਸ਼ਾਦ ਦੀ ਦੇਹ ਕਰਾਉਂਦਾ ਹੈ ਤੇ ਗੁਰੂ ਚਰਨਾਂ ਦੇ ਵਿੱਚ ਨਮਸਤਕ ਹੁੰਦਾ ਹੈ ਤੇ ਉਹਦੀਆਂ ਸਭ ਇੱਛਾ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀਆਂ, ਕਿਉਂਕਿ ਸਤਿਗੁਰੂ ਦੇ ਬਚਨ ਨੇ ਮਨ ਇੱਛੇ ਸਹੀ ਫਲ ਪਾਏ। ਜੋ ਵੀ ਅਸੀਂ ਮਨ ਦੇ ਵਿੱਚ ਇੱਛੇ ਸਨ, ਜੋ ਮਨ ਵਿੱਚ ਚਿਤਵੇ ਸਨ, ਉਹ ਸਾਰੇ ਫਲ ਪ੍ਰਾਪਤ ਕਰ ਲਏ।
ਕਰਤਾ ਆਪ ਵਸਾਇਆ, ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਵਿਗਾਸੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਨਗਰ, ਇਹ ਅਵਚਲ ਨਗਰ, ਇਹ ਸੱਚਖੰਡ ਨਗਰ ਕਰਤਾ ਪੁਰਖ ਵਾਹਿਗੁਰੂ ਨੇ ਆਪ ਵਸਾਇਆ ਹੈ ਤੇ ਇੱਥੇ ਰਹਿਣ ਵਾਲਿਆਂ ਨੇ ਸਰਬ ਸੁਖ ਪਾਇਆ, ਸਾਰੇ ਸੁਖਾਂ ਨੂੰ ਪ੍ਰਾਪਤ ਕੀਤਾ ਤੇ ਪੁੱਤ ਭਾਈ ਸਿੱਖ ਵਿਗਾਸੇ, ਭਾਈ ਸਾਡੇ ਪੁੱਤਰ ਤੇ ਸਾਡੇ ਭਰਾ ਤੇ ਸਾਰੇ ਸਿੱਖ ਇਸ ਸ਼ਹਿਰ ਨੂੰ ਵੇਖ ਕੇ, ਇਹਦੀਆਂ ਰੌਣਕਾਂ ਨੂੰ ਵੇਖ ਕੇ ਸਾਰੇ ਬੜੇ ਪ੍ਰਸੰਨ ਹੋ ਰਹੇ ਨੇ। ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਭਰਾ ਮਹਾਂਦੇਵ ਜੀ ਪ੍ਰਿਥੀਏ ਵਰਗੇ ਤੇ ਜਿਹੜੇ ਹੋਰ ਬੇਅੰਤ ਗੁਰਸਿੱਖ ਨੇ ਉਹ ਸਾਰੇ ਇਸ ਸ਼ਹਿਰ ਨੂੰ ਸੁੰਦਰ ਵਸਿਆ ਦੇਖ ਕੇ ਪ੍ਰਸੰਨ ਹੋ ਰਹੇ ਹਨ।
ਗੁਣ ਗਾਵੈ ਪੂਰਨ ਪਰਮੇਸ਼ਵਰ ਕਾਰਜ ਆਇਆ ਰਾਸੇ,
ਤੇ ਨਾਲੇ ਸਾਰੇ ਹੀ ਰਲ ਮਿਲ ਕੇ ਉਸ ਪੂਰਨ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹਨ, ਕਿਉਂਕਿ ਉਸੇ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਕਾਰਜ ਆਇਆ ਰਾਸੇ ਇਹ ਜਿਹੜਾ ਨਗਰ ਆਬਾਦ ਹੋਣ ਦਾ ਕਾਰਜ ਸੀ ਇਹ ਸੰਪੂਰਨ ਹੋਇਆ ਹੈ।
ਪ੍ਰਭ ਆਪ ਸੁਆਮੀ ਆਪੇ ਰੱਖਾ, ਆਪ ਪਿਤਾ ਆਪ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਭ ਆਪ ਸੁਆਮੀ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੰਗਤਾਂ ਦਾ ਮਾਲਕ ਹੈ ਤੇ ਆਪੇ ਰੱਖਾ ਆਪ ਹੀ ਉਹ ਰਖਵਾਲਾ ਵੀ ਹੈ। ਆਪ ਪਿਤਾ ਆਪ ਮਾਇਆ, ਉਹ ਵਾਹਿਗੁਰੂ ਆਪ ਹੀ ਸਭ ਦਾ ਪਿਤਾ ਹੈ ਤੇ ਆਪ ਹੀ ਸਭ ਦੀ ਮਾਇਆ ਮਾਤਾ ਹੈ।
ਕਹੋ ਨਾਨਕ ਸਤਿਗੁਰ ਬਲਹਾਰੀ ਜਿਨ ਇਹ ਥਾਨ ਸੁਹਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹੋ ਨਾਨਕ ਸਤਿਗੁਰ ਬਲਿਹਾਰੀ, ਵੀ ਅਸੀਂ ਆਪਣੇ ਸਤਿਗੁਰੂ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਬਲਿਹਾਰ ਜਾਂਦੇ ਹਾਂ, ਜਿਹਨੇ ਉਹ ਥਾਨ ਸੁਹਾਇਆ, ਜਿਨ੍ਹਾਂ ਨੇ ਇਹ ਸੁਹਾਵਣਾ ਅਸਥਾਨ ਹੋਂਦ ਵਿੱਚ ਲਿਆਂਦਾ। ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲਾਂ ਥੋੜਾ ਜਿਹਾ ਸ਼ਹਿਰ ਆਬਾਦ ਕਰ ਗਏ ਸਨ ਤੇ ਕੁਝ ਸਰੋਵਰ ਦੀ ਖੁਦਵਾਈ ਦੀ ਸੇਵਾ ਵੀ ਕਰਵਾ ਗਏ ਸਨ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਰੀ ਜ਼ਿੰਮੇਦਾਰੀ ਸੌਂਪ ਕੇ ਆਪ ਸਤਿਗੁਰੂ ਜੋਤੀ ਜੋਤ ਸਮਾ ਗਏ। ਇਸ ਲਈ ਜਿੰਨੀਆਂ ਵੀ ਸੰਗਤਾਂ ਉੱਥੇ ਜਾਂਦੀਆਂ ਨੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਹੀ ਨਾਮ ਲੈਂਦੀਆਂ ਹੈ। ਕਹੋ ਨਾਨਕ ਸਤਿਗੁਰ ਬਲਿਹਾਰੀ, ਅਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਇਹ ਬੜਾ ਸੋਭਨੀਕ ਅਸਥਾਨ ਬਣਾਇਆ ਹੈ।